ਫਾਹੇ ਲਏ ਹੋਏ ਨੇ ਤੇ ਗਲ ਵਿੱਚ ਪਾਉਣ ਵਾਸਤੇ ਰੱਸੇ ਹੱਥ ਵਿੱਚ ਨੇ ਤੇ ਵਾਹਿਗੁਰੂ ਜਾਣਦਾ ਵੀ ਚਲੇ ਜਾ ਰਹੇ ਨੇ। ਇਹ ਨਹੀਂ ਛੁਪਿਆ ਹੋਇਆ ਜੇ ਹਨੇਰਾ ਲੋਕਾਂ ਤੋਂ ਛੁਪਾ ਲੇਗਾ, ਪਰਮੇਸ਼ੁਰ ਤਾਂ ਤੇਰੇ ਅੰਦਰ ਬੈਠਾ, ਘੱਟ ਘੱਟ ਦੇ ਵਿੱਚ ਵਿਆਪਕ ਹੈ। ਧੱਕੇ ਨਾਲ ਪੁਰਾਣੀਆਂ ਲੋਕ ਅੰਦਰ ਠਾਣੀ, ਪੁਰਾਣੀਆਂ ਇਸਤਰੀਆਂ ਨੂੰ ਦੇਖਦਾ ਹੈ, ਮਾੜੇ ਕੰਮ ਕਰਦਾ ਹੈ, ਸਨੇ ਦੇਣ ਵਿਖਾਮ ਥਾਏ ਮਿੱਠੇ ਮਦਵਾਣੀ, ਦੂਸਰੇ ਦੀ ਕਮਾਈ ਨੂੰ ਖੋਣ ਵਾਸਤੇ ਸੰਨ ਲਾਉਂਦਾ ਹੈ, ਚੋਰ ਹੁੰਦੇ ਨੇ, ਰਿਸ਼ਵਤ ਲੈਂਦਾ ਹੈ, ਉਹ ਵੀ ਉੱਡਾ ਹੀ ਮਾੜਾ ਬੰਦਾ। ਕਿਸੇ ਹੋਰ ਬਲਸ਼ਾਲ ਦੇ ਨਾਲ ਦੂਸਰੇ ਦੀ ਕਮਾਈ ਆਪਣੇ ਕਾਬੂ ਕਰਦਾ ਹੈ, ਉਹ ਵੀ ਸੰਨ ਲਾਉਣਾ ਹੀ ਹੋਇਆ ਕਰਦਾ। ਤੇ ਕਰਮ ਤਾਂ ਕਰ ਬੈਠਿਆ ਤੇ ਹੁਣ ਕਰਮੀ ਆਪੋ ਆਪਣੀ ਆਪੇ ਪਛਤਾਣੀ, ਉਹ ਤਾਂ ਹੋ ਗਏ ਹੋਏ, ਹੁਣ ਪਛਤਾਉਣਾ ਤੇਰੇ ਪੱਲੇ ਪੈ ਜਾਣਾ। ਤੇ ਦਰਗਾਹ ਵਿੱਚ ਜਾ ਕੇ ਮਹਾਰਾਜ ਕਹਿੰਦੇ ਅਜ਼ਰਾਈਲ ਫਰਿਸ਼ਤਾ ਤਿਲ ਪੀਲੇ ਕਣ। ਅਜ਼ਰਾਈਲ ਜੋ ਫਰਿਸ਼ਤਾ ਹੈ ਜਿਹਨੂੰ ਧਰਮਰਾਜ ਸਾਡੇ ਕਹਿੰਦੇ ਨੇ, ਜਿਵੇਂ ਤਿਲ ਕਹਾਣੀ ਚ ਪੀੜ ਦਿੰਦੇ ਨੇ ਐਂ ਪੀੜ ਦਿੰਦਾ, ਡਰ ਲਏ ਲੇਖਾ ਪੀੜ ਫੁੱਟੈ ਨਾਨਕਾ ਜਿਉਂ ਤੇ। ਕਾਬਾ ਸ਼ਰੀਫ ਚ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਹੇ ਗੁਰੂ ਨਾਨਕ ਤੇਰੇ ਅਸੀਂ ਬਚਨ ਸੁਣ ਕੇ ਕਾਇਲ ਹੋ ਗਏ ਹਾਂ ਕਿ ਤੂੰ ਜੋ ਕੁਛ ਬੋਲਦਾ ਅੱਖਾਂ ਨਾਲ ਦੇਖ ਕੇ ਬੋਲ ਰਿਹਾ, ਤੇਰੀ ਪਹੁੰਚ ਬਹੁਤ ਦੂਰ ਤੱਕ। ਲੇਕਿਨ ਇੱਕ ਗੱਲ ਇਸਲਾਮ ਦੇ ਅੰਦਰ ਆਉਂਦੀ ਹੈ ਕਿ ਆਦਮੀ ਕੰਮ ਕਰਦਾ ਤੇ ਉਹਦਾ ਫਿਰ ਲੇਖਾ ਦੇਣਾ ਪੈਂਦਾ ਦਰਗਾਹ ਜਾ ਕੇ, ਤੇ ਦੋਸਤਾਂ ਚ ਉਹਨੂੰ ਥਾਂ ਮਿਲਦਾ। ਬਹੁਤ ਸਾਰੇ ਕਹਿਣ ਲੱਗੇ ਸਮਾਂ ਗੁਜ਼ਰ ਗਿਆ, 700-800 ਸਾਲ ਹੋ ਗਏ ਇਸਲਾਮ ਆਏ ਨੂੰ, ਨਾਸਤਕ ਵਿੱਚ ਪੈਦਾ ਹੋ ਗਏ। ਉਹ ਕਹਿੰਦੇ ਵੀ ਆਹ ਜਗ ਡਿੱਠਾ, ਅਗਲਾ ਆਹ ਜਗ ਮਿੱਠਾ, ਅਗਲਾ ਕਿਨ ਡਿੱਠਾ, ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈ ਟੂ ਡਾਈ। ਤੇ ਦੂਸਰੀ ਗੱਲ ਇਹ ਕਹਿੰਦੇ ਨੇ ਕਿ ਗੱਲ ਤਾਂ ਕੋਈ ਨਹੀਂ ਹੈ, ਲੇਕਿਨ ਲੋਕਾਂ ਨੇ ਡਰਾਉਣ ਵਾਸਤੇ ਮਸਲੇ ਘੜੇ ਹੋਏ ਨੇ, ਆਪ ਕਿਰਪਾ ਕਰਕੇ ਇਸ ਦੇ ਉੱਤੇ ਆਪਣੀ ਮੋਹਰ ਲਾਓ। ਗੁਰੂ ਨਾਨਕ ਕਹਿੰਦੇ ਨਾਨਕ ਆਖੇ ਰੇ ਮਨਾ ਸੁਣਿਓ ਸਿੱਖ ਸਹੀ, ਸਹੀ ਬਾਤ ਜੋ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖਦੇ ਹਾਂ। ਉਹ ਹੈ ਕਿ ਲੇਖਾ ਰੱਬ ਮੰਗੇਸਿਆ ਬੈਠਾ ਕੱਢ ਬਏ, ਲੇਖਾ ਮੰਗਣਾ ਇੱਕ ਇੱਕ ਸਵਾਸ ਦਾ ਲੇਖਾ ਹੋਣਾ। ਤਲਬਾ ਪੌਸ਼ਣ ਆਕੀਆਂ ਬਾਕੀ ਜਿਹਨਾਂ ਰਹੀ, ਜਿਹਨਾਂ ਨੇ ਇੱਥੇ ਆ ਕੇ ਨਾਮ ਨਹੀਂ ਜਪਿਆ, ਗਲਤ ਕੰਮ ਕਰੇ ਨੇ, ਉਹਨਾਂ ਨੂੰ ਬਰੰਟ ਆਉਣੇ ਆ, ਉਹਨਾਂ ਦੇ ਤਲਵਾਂ ਆਉਣੀਆਂ, ਉਹਨਾਂ ਤੇ ਲੇਖਾ ਪੁੱਛਿਆ ਜਾਣਾ। ਬਾਕੀ ਜਿਹਨਾਂ ਰਹੇ ਅਗਰਾ ਈਦ ਫਰਿਸ਼ਤਾ ਹੋਸੀ ਆਏ ਤਈ ਆਪਣ ਜਾਣ ਨਾ ਸੁਝੇ, ਪੀੜੀ ਗਲੀ ਫਈ ਕੂੜਨ ਫੁੱਟੇ ਨਾਨਕਾ ਉਰਜ ਸਕੇ। ਸੋ ਇੱਕ ਤਾਂ ਇਹ ਕਰਮ ਨੇ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਗਰਾ ਈਦ ਫਰਿਸ਼ਤਾ ਤਿਲ ਪੀੜੇ ਕਾਣੀ। ਸੋ ਕੀਤਾ ਹੋਇਆ ਜੋ ਕਰਮ ਹੈ ਉਹ ਆਦਮੀ ਨੂੰ ਭੋਗਣਾ ਹੀ ਪੈਂਦਾ, ਸੋਚ ਕੇ ਕਰਮ ਕਰੇ, ਕਿਉਂਕਿ ਚੰਗੇ ਕਰਮਾਂ ਨੇ ਵੀ ਦੇਖ ਫਲ ਦੇਣਾ, ਮਾੜਿਆਂ ਨੇ ਵੀ ਦੇਣਾ। ਐਸੀਆਂ ਸੰਸਾਰ ਦੇ ਅੰਦਰ ਕਈ ਵਾਰੀ ਘਟਨਾਵਾਂ ਹੋ ਜਾਂਦੀਆਂ ਨੇ, ਉਹ ਇਹ ਹੁੰਦੀਆਂ ਕਿ ਬੰਦਾ ਇਸ ਸੰਸਾਰ ਤੋਂ ਚਲਿਆ ਜਾਂਦਾ, ਸਾਰੇ ਕਹਿੰਦੇ ਮਰ ਗਿਆ, ਫਿਰ ਜਿਉਂਦਾ ਹੋ ਜਾਂਦਾ ਤੇ ਉਸ ਤੋਂ ਪੁੱਛ ਪਛਾਕਾ ਹੁੰਦਾ, ਭਾਈ ਕਿਵੇਂ ਹੋਇਆ, ਉੱਥੇ ਤੇਰੇ ਨਾਲ ਕੀ ਬੀਤੀ। ਇੱਕ ਮਹਾਤਮਾ ਸੀ ਸੰਤ ਸੁੰਦਰ ਸਿੰਘ, ਉਹ ਚੜ੍ਹਾਈ ਕਰਕੇ ਫੌਜ ਦੇ ਵਿੱਚੋਂ ਰਿਜ਼ਰਵ ਲਿਸਟ ਤੇ ਸੀਗੇ, 5 ਸਾਲ ਸਰਵਿਸ ਸੀ ਉਹਦੀ, ਨੌਜਵਾਨ ਸੀ, 24 ਸਾਲ ਦਾ ਸੀਗਾ, ਬੜਾ ਜਵਾਨ, 6 ਫੁੱਟ ਤੋਂ ਉੱਚਾ। ਉਹ ਜਦੋਂ ਦਰਗਾਹ ਚ ਲੈ ਗਏ, ਮਾਰਦੇ ਕੁੱਟਦੇ ਨਾਲ ਗਏ, ਕਿਉਂਕਿ ਜਮਦੂਤ ਉਹਨਾਂ ਨੂੰ ਆਉਂਦੇ ਨੇ ਜਿਹਨਾਂ ਨੇ ਆਪਣਾ ਜਨਮ ਬਿਰਥਾ ਪਾਇਆ। ਧਰਮਰਾਜ ਨੂੰ ਹੁਕਮ ਹੈ ਬਸ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਜਿਹੜੇ ਗੁਰੂ ਦਾ ਵਚਨ, ਪੀਰ ਦਾ, ਮੁਰਸ਼ਦ ਦਾ, ਕਿਸੇ ਦਾ ਵਚਨ ਨਹੀਂ ਮੰਨਦੇ, ਵੇਦਾਂ ਸ਼ਾਸਤਰਾਂ ਗੁਰੂ ਗ੍ਰੰਥ ਸਾਹਿਬ ਦਾ, ਉਹ ਮਨੁੱਖ ਹੋਇਆ ਕਰਦੇ ਨੇ, ਉਹਨਾਂ ਦੇ ਪੱਲੇ ਦੁੱਖ ਹੁੰਦਾ, ਮਨੁੱਖ ਦੁੱਖਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੈ, ਦੁੱਖ ਮਰੈ, ਹਉਮੈ ਕਰਤ ਪਿਆਏ। ਉਹ ਬਣ ਬੜਦਾ ਹੁੰਦਾ ਤੇ ਮਾੜਾ ਕੰਮ ਕਰਿਆ ਕੋਈ ਨਹੀਂ ਸੀ, ਉਸਨੂੰ ਆਰਾਮ ਨਾਲ ਗਾਈ ਲਾ ਕੇ ਲੈ ਗਿਆ। ਜਦ ਉੱਥੇ ਗਿਆ ਤਾਂ ਧਰਮਰਾਜ ਨੇ ਕਿਹਾ ਕਿ ਇਹਦਾ ਨਾਮ ਨਹੀਂ ਹੈ ਭਾਈ, ਇਸੇ ਨਾਮ ਦਾ ਸੁੰਦਰ ਸਿੰਘ ਰਾਮਗੜੀਆ ਹੈ, ਉਹਨੂੰ ਲਿਆਓ ਜਾ ਕੇ, ਇਹਨੂੰ ਛੱਡਿਓ, ਐਸਾ ਨਾ ਹੋਵੇ ਇਹਦਾ ਸਰੀਰ ਜਲ ਜਾਵੇ, ਬਾਅਦ ਚ ਰੂਹ ਅਵਾਰਾ। ਫਿਰ ਜਦੋਂ ਵਾਪਸ ਲੈ ਕੇ ਮੁੜਨ ਲੱਗੇ, ਕਹਿਣ ਲੱਗਿਆ ਵੀ ਤੁਸੀਂ ਮੈਨੂੰ ਐਡੀ ਦੂਰ ਲਿਆਏ ਹੋ ਵੀ ਹੋ, ਤੇ ਤੁਸੀਂ ਮੈਨੂੰ ਐਂ ਤਾਂ ਦੱਸੋ, ਅਸੀਂ ਉੱਥੇ ਨਰਕ ਸੁਣਦੇ ਹਾਂ, ਇੱਥੇ ਨਰਕ ਹੈ ਕੋਈ? ਉਹ ਸਹਿਜ ਸੁਭਾਅ ਉਹਨਾਂ ਨੇ ਜਿਸ ਵਕਤ ਨਰਕਾਂ ਦੇ ਉੱਤੇ ਦੀ ਲੰਘਾਇਆ, ਜਿਵੇਂ ਹੈਲੀਕਾਪਟਰ 'ਚ ਬੈਠਾ ਹੁੰਦਾ ਹੈ, ਉੱਥੇ ਸੇਕ ਮਾਰਦਾ ਬਹੁਤ ਜ਼ਿਆਦਾ। ਨਰਕ ਜਿਹੜੇ ਨੇ ਉਹ ਜਲ ਰਹੇ ਨੇ। ਫਰੀਦਾ ਮੋਤੇ ਦਾ ਬੰਨਾ ਇਹ ਮੈਂ ਦੱਸਿਆ, ਜਿਉਂ ਦਰਿਆ ਵੇ ਟਹਾ ਅੱਗੇ ਦੋਜਕ ਤਵਿਆ ਸੁਣੀਆਂ ਹੂਲ ਪਵੇ ਕੁਹਾ। ਉੱਥੇ ਹਾਹਾਕਾਰ ਮੱਚੀ ਹੋਈ ਹੋਇਆ ਕਰਦੀ ਹੈ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਦਾਣੀਆਂ ਤਿਉਂ ਮੱਥੇ ਧਰਮ ਰਹਿ। ਆਵਾਜ਼ਾਂ ਸੁਣ ਲਈਆਂ, ਕਹਿੰਦੇ ਬਹੁਤ ਦਰਦਨਾਕ ਆਵਾਜ਼ਾਂ ਨੇ। ਕਹਿੰਦੇ ਉਹ ਜੀਵ ਨੇ ਜਿਹੜੇ ਸੰਸਾਰ 'ਚ ਜਾ ਕੇ ਨਾ ਗੁਰੂ ਦੀ, ਨਾ ਪੀਰ ਦੀ, ਨਾ ਕਿਸੇ ਮੁਰਸ਼ਦ ਦੀ, ਨਾ ਕਿਸੇ ਕੁਰਾਨ ਦੀ, ਨਾ ਵੇਦ ਦੀ, ਕਿਸੇ ਦੀ ਬਾਤ ਨਹੀਂ ਮੰਨਦੇ। ਮਨ ਮਰਜ਼ੀ ਦੇ ਨਾਲ ਜੀਵਨ ਬਤੀਤ ਕਰਕੇ ਜਦੋਂ ਇਹ ਸੰਸਾਰ ਤੋਂ ਆਉਂਦੇ ਨੇ, ਉਸ ਵੇਲੇ ਇਹਨਾਂ ਨੂੰ ਕੁੰਭੀ ਨਰਕ ਸਿਰ ਦਿੱਤਾ ਜਾਂਦਾ। ਤੇ ਉਹ ਕਰ ਰਹੇ ਨੇ, ਕਹਿਣ ਲੱਗਿਆ ਮੈਨੂੰ ਸਵਰਗ ਵੀ ਦਿਖਾ ਦਿਓ। ਕਹਿੰਦੇ ਨਾ, ਤਾਂ ਸਰੀਰ ਜਲ ਜਾਏਗਾ, ਅਸੀਂ ਕਿੱਥੇ ਤੈਨੂੰ ਫਿਰ ਲਈ ਫਿਰਾਂਗੇ। ਬਹੁਤਾ ਜ਼ੋਰ ਲਾਇਆ, ਕਹਿਣ ਲੱਗੇ ਚਲੋ ਉੱਤੇ ਦੀ ਨਿਗਾਹ ਦਿਓ। ਸਵਰਗ ਲੋਕ ਦੇ ਉੱਤੇ ਦੀ ਨਿਗਾਹ ਤਾਂ, ਤੇ ਮਹਾਨ ਸੁੱਖ ਦੇਖੇ ਇਸਨੇ, ਜਿਵੇਂ ਹੈਲੀਕਾਪਟਰ ਵਾਲਾ ਲੰਘਦਾ। ਇਧਰਲੇ ਪਾਸੇ ਸਮਾਂ ਹੋ ਗਿਆ ਉਹਦੇ ਸੰਸਕਾਰ ਕਰਨ ਦਾ, ਤੇ ਉਹਦੀ ਮ੍ਰਿਤਕ ਜੋ ਬਾਡੀ ਸੀ, ਮ੍ਰਿਤਕ ਸਰੀਰ ਸੀ, ਉਹਨੂੰ ਸ਼ਮਸ਼ਾਨ ਭੂਮੀ 'ਚ ਲਿਆ ਕੇ, ਤੇ ਚਿਣੀਆਂ ਹੋਈਆਂ ਲੱਕੜਾਂ ਜਿਹਨੂੰ ਚਿਤਾ ਕਹਿੰਦੇ ਉਹਦੇ ਉੱਤੇ ਰੱਖਤਾ, ਤੇ ਅੱਗ ਲਾ ਦਿੱਤੀ। ਇੱਧਰੋਂ ਇਹ ਆ ਗਿਆ, ਉੱਧਰੋਂ ਅੱਗ ਲੱਗ ਗਈ। ਇਕਦਮ ਅੱਗ ਭਰ ਗਈ ਤੇ ਇਹਨੇ ਇਕਦਮ ਛਾਲ ਮਾਰੀ ਬਾਹਰ ਆ ਗਏ। ਵਾਂਸੀ ਗਾਲ, ਲੇਕਿਨ ਲੱਤ ਨੂੰ ਸੇਕ ਲੱਗ ਗਿਆ, ਲੱਤ ਜਲ ਗਈ, ਪਿੰਜਣੀ ਜਲ ਗਈ। ਉਸ ਵੇਲੇ ਬਾਹਰ ਨਿਕਲਿਆ, ਖੁਸ਼ੀਆਂ ਹੋ ਗਈਆਂ ਕਿ ਜਿਉਂਦਾ ਹੋ ਗਿਆ ਭਾਈ, ਦੇਖੋ ਜਿਉਂਦਾ ਹੋ ਗਿਆ। ਜੇ ਅੱਧਾ ਕੁ ਮਿੰਟ ਹੋਰ ਨਾ ਹੁੰਦਾ ਤਾਂ ਜਲ ਗਿਆ ਸੀ। ਖੁਸ਼ੀਆਂ ਹੋ ਗਈਆਂ, ਮਾਂ ਵੀ ਆ ਗਈ, ਭੈਣਾਂ ਵੀ ਆ ਗਈਆਂ, ਹੋਰ ਰਿਸ਼ਤੇਦਾਰ ਵੀ ਆ ਗਏ, ਮੇਰਾ ਮੇਰਾ ਕਰਨ ਲੱਗ ਗਏ। ਉਹ ਬੋਲਦਾ ਹੀ ਨਹੀਂ, ਕਹਿੰਦੇ ਸੁੰਦਰ ਸਿੰਘ ਬੋਲਦਾ ਕਿਉਂ ਨਹੀਂ? ਕਹਿੰਦਾ ਮੈਂ ਭਾਈ ਅਸਲੀ ਬਾਪ ਦੇਖਿਆ ਆ, ਉੱਥੇ ਕੋਈ ਨਹੀਂ ਪਹੁੰਚਦਾ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਆਂ ਪੁਕਾਰ, ਉੱਥੇ ਸਤਿਗੁਰ ਵਿਹਲੀ ਹੋਵੇ, ਕਰ ਲਏ ਅੰਤੀ ਵਾਰ। ਉੱਥੇ ਜੇ ਕਿਸੇ ਦਾ ਹੱਥ ਪਹੁੰਚਦਾ ਹੈ ਤਾਂ ਗੁਰੂ ਦਾ ਪਹੁੰਚਦਾ, ਹੋਰ ਨਹੀਂ ਪਹੁੰਚਦਾ ਕਿਸੇ ਦਾ। ਕਹਿਣ ਲੱਗੇ ਕਿਵੇਂ ਹੋਈ? ਸਾਰਾ ਹਾਲ ਦੱਸਿਆ ਵੀ ਨਰਕਾਂ ਦੇ ਜੀਵ ਹੈ, ਤੜਫਦੇ ਸੀ, ਰੋਂਦੇ ਸੀ, ਜੋ ਗੁਰੂ ਗ੍ਰੰਥ ਸਾਹਿਬ ਚਾਹੁੰਦਾ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥੇ ਮਗਾਣੀ ਹੈ ਕਿਉਂ ਮੱਥਾ ਕਰ। ਮੈਂ ਤਾਂ ਭਾਈ ਅੱਖਾਂ ਨਾਲ ਦੇਖਿਆ, ਬਹੁਤ ਭਿਆਨਕ ਹੈ, ਹੁਣ ਵੀ ਡਰ ਲੱਗਦਾ ਮੈਨੂੰ। ਕਹਿਣ ਲੱਗੇ ਹੋਰ ਨਹੀਂ ਦੇਖਿਆ? ਕਹਿੰਦੇ ਸਵਰਗ ਲੋਕ ਵੀ ਦੇਖਿਆ, ਇੱਥੇ ਦਾਨ ਕਰਦੇ ਨੇ ਤੇ ਉੱਥੇ ਜਾ ਕੇ ਇਹਨਾਂ ਨੂੰ ਬਹੁਤ ਵੱਡਾ ਸੁੱਖ ਭੋਗਦੇ ਨੇ। ਜਿਹੇ ਜੇ ਥਾਂ ਦਾਨ ਦਿੱਤਾ ਹੈ, ਜੇ ਬ੍ਰਹਮ ਗਿਆਨੀ ਨੂੰ ਦਾਨ ਦਿੱਤਾ ਹੈ, ਬ੍ਰਹਮ ਗਿਆਨੀ ਹਮੇਸ਼ਾ ਚੰਗੇ ਥਾਂ ਲਾਇਆ ਕਰਦਾ, ਪੈਸਾ ਆਪ ਨਹੀਂ ਬਈ ਉੱਥੇ ਹੋਟਲ 'ਤੇ ਜਾ ਕੇ ਖਾ ਪੀ ਲਵੇ। ਇਹ ਰਾਜੀ ਰੁਕੀ ਖਾਂਦੇ ਨੇ, ਰਾਜੀਆਂ ਦਾ ਕੋਈ ਨਹੀਂ ਹੁੰਦਾ ਦਾਨ। ਸੰਤਾਂ ਨੇ ਤਾਂ ਲਾਉਣਾ ਹੀ ਭੁੱਖਿਆਂ ਵਾਸਤੇ ਹੈ, ਲੰਗਰ ਲਾਉਣਗੇ, ਸਕੂਲ ਬਣਾਉਣਗੇ, ਬਿਲਡਿੰਗਾਂ ਬਣਾਉਣਗੇ, ਆਪਦੇ ਵਾਸਤੇ ਨਹੀਂ ਦੂਸਰਿਆਂ ਦੇ ਵਾਸਤੇ। ਉੱਥੇ ਲੱਖਾਂ ਗੁਣ ਵੱਧ ਜਾਂਦਾ ਦਿੱਤਾ ਹੋਇਆ ਦਾਨ, ਖੇਤ ਪਛਾਣ ਬੀਜਿਆ ਦਾਨ। ਜਿਹੜਾ ਅਨਧਿਕਾਰੀ ਮਾੜੇ ਬੰਦੇ ਨੂੰ ਦਾਨ ਦਿੱਤਾ ਜਾਂਦਾ, ਉਹ ਪਾਪ ਵੀ ਨਾਲੇ ਉਹਦੇ ਪਾਪ ਵੀ ਦਾ ਭਾਗੀ ਬਣ ਜਾਂਦਾ ਹੈ ਦਾਤਾ ਵੀ। ਸੋ ਇਸ ਤਰ੍ਹਾਂ ਉੱਥੇ ਫਲ ਮਿਲਦਾ ਜਾ ਕੇ ਦਰਗਾਹ ਦੇ ਅੰਦਰ, ਜੋ ਕੁਛ ਅਸੀਂ ਇਸ ਥਾਂ ਤੇ ਕਰਦੇ। ਸੋ ਉਸ ਵੇਲੇ ਕਹਿਣ ਲੱਗਿਆ, ਭਾਈ ਮੈਂ ਨਰਕ ਦੇਖਿਆ ਆ, ਬਹੁਤ ਬੁਰਾ ਹਾਲ ਹੈ। ਫਿਰ ਸਵਰਗ ਦੀ ਗੱਲ ਕਰੀ ਤੇ ਸਾਰੇ ਕਹਿਣ ਲੱਗੇ ਵੀ ਭਾਈ ਸੁੰਦਰ ਸਿੰਘ ਹੁਣ ਤੂੰ ਘਰ ਨੂੰ ਚੱਲ। ਕਹਿੰਦਾ ਜਿਹੜਾ ਜਾ ਚੁੱਕਿਆ ਮੈਂ ਜਾ ਚੁੱਕਿਆ, ਹੁਣ ਤਾਂ ਮੈਂ ਉਹ ਕੰਮ ਕਰਾਂਗਾ ਜਿਹਦੇ ਨਾਲ ਮੇਰਾ ਜਨਮ ਸਫਲਾ ਹੋ ਜਾਵੇ, ਜਿਸ ਕੰਮ ਨੂੰ ਮੈਂ ਕਰਨ ਵਾਸਤੇ ਆਇਆ, ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਹੜੀ ਚੀਜ਼ ਤੂੰ ਸੰਸਾਰ ਵਿੱਚ ਲੈਣ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਉਹ ਤਾਂ ਪਰਮੇਸ਼ਰ ਦਾ ਨਾਮ ਹੈ, ਪਰ ਮਿਲਦਾ ਕਿੱਥੋਂ ਹੈ? ਸਾਧੂਆਂ ਤੋਂ ਮਿਲਦਾ। ਤਾਜਮ ਮਾਨ ਲੇ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੂੰ, ਲਾਲ ਖੇਵ ਸੰਤਾ ਸੰਚਾਰ, ਅਬਰ ਤਿਆਗ ਦਿਖਿਆ ਜਾਨ, ਤਨ ਤਨ ਕਹਿ ਸਭ ਕੋਏ, ਮੁਖ ਜਲਹਾ ਦਰਗੇ ਸੋਏ, ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਰਬ ਲਿਆ। ਰਿਆਜ਼ਾ ਨੇ ਆ ਜਿਹੜੇ ਨਾਮ ਦੇ ਵਪਾਰੀ ਨੇ ਕਹਿਣ ਲੱਗਾ ਇਹ ਤਾਂ ਮੈਂ ਦੇਖਿਆ ਆ ਭਾਈ, ਸਵਰਗ ਵੀ ਦੇਖਿਆ ਆ ਨਰਕ ਵੀ ਦੇਖਿਆ ਆ। ਕਹਿੰਦਾ ਮੈਂ ਹੁਣ ਘਰ ਨਹੀਂ ਜਾਣਾ, ਮੈਂ ਕਿਸੇ ਮਹਾਂਪੁਰਸ਼ ਦੀ ਸ਼ਰਨ ਜਾ ਕੇ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਨਾ। ਤਾਜਮ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਧੋਲ ਲਾਦ ਖੇ ਬਸੰਤਾ ਸੰਚਾਰ ਕੱਲਾ ਮੈਂ ਵਹੀ ਲੁੱਟਿਆ ਜਾਏਗਾ, ਸਾਧੂਆਂ ਦੀ ਸੰਗਤ ਚ ਰਹਿ, ਕਿਉਂਕਿ ਤੇਰੇ ਕੋਲ ਨਾਮ ਦੀ ਖੇਪ ਹੈ ਜਿਹੜੀ ਹੱਦ ਤੋਂ ਜ਼ਿਆਦਾ ਕੀਮਤੀ ਹੈ। ਕੱਲਾ ਗਿਰ ਜਾਏਗਾ, ਫਰਸਟ੍ਰੇਸ਼ਨ ਚ ਆ ਜਾਏਗਾ, ਭੁੱਲ ਜਾਏਗਾ, ਪਾਪਾਂ ਚ ਪ੍ਰਵਿਰਤ ਹੋ ਜਾਏਗਾ। ਜੇ ਸੰਗਤ ਚ ਰਹੇਗਾ ਸਾਧੂਆਂ ਦੇ, ਫੇਰ ਬਚਿਆ ਰਹੇਗਾ। ਇਸ ਤਰ੍ਹਾਂ ਦੇ ਨਾਲ ਉੱਥੋਂ ਹੀ ਸ਼ਮਸ਼ਾਨ ਭੂਮੀ ਤੋਂ ਮਹਾਤਮਾ ਨੂੰ ਜਾਣਦਾ ਸੀ, ਚੰਗੇ ਸਾਧੂ ਸੀ, ਉੱਥੇ ਜਾ ਕੇ ਮਹਾਂਪੁਰਸ਼ਾਂ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ, ਕਮਾਈ ਕੀਤੀ, ਕਰਨੀ ਕਮਾਈ ਵਾਲੇ ਮਹਾਤਮਾ ਹੋਏ ਨੇ। ਉਹ ਜਜ਼ਬਾ ਤੇ ਉਪਦੇਸ਼ ਦਿਆ ਕਰਦੇ ਸੀ, ਆਪਣੇ ਪਿੰਜਣੀ ਤੋਂ ਕੱਪੜਾ ਲਾ ਦਿਆ ਕਰਦੇ ਸੀ, ਕਹਿੰਦੇ ਆਹ ਦੇਖੋ ਮੇਰੀ ਪਿੰਜਣੀ ਗਲੀ ਹੋਈ ਹੈ ਤੇ ਮੈਂ ਅੱਖਾਂ ਨਾਲ ਦੇਖ ਰਿਹਾ ਸਭ ਕੁਛ। ਧੰਨ ਧੰਨ ਕਹੇ ਸਭ ਕੋਈ ਮੁੱਖੋ ਜਨਹਾਰ ਦਰਗੇ ਸੋਏ, ਜਿਹੜੇ ਨਾਮ ਜਪਦੇ ਆ ਇੱਥੇ ਵੀ ਜੈ ਜੈਕਾਰ, ਦਰਗਾਹ ਵੀ ਜੈ ਜੈਕਾਰ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕਿ ਸਦਬ ਨਿਹਾਰਾ, ਪਰ ਇਹ ਵਪਾਰ ਕਰਦਾ ਕੋਈ ਕੋਈ, ਹਰੇਕ ਨਹੀਂ ਕਰਦਾ, ਕਿਉਂਕਿ ਭੁੱਲ ਜਾਂਦਾ ਬੰਦਾ। ਸਾਡੇ ਰਿਸ਼ਤੇਦਾਰ ਸੀ ਬੀਬੀ ਉੱਥੇ ਯੂਪੀ ਚ, ਉਹ ਚੜਾਈ ਕਰ ਗਈ, ਬੜੀ ਦੇਰ ਮਰੀ ਪਈ ਰਹੀ ਉਹ ਤੇ ਬਾਅਦ ਜਿਉਂਦੀ ਹੋ ਗਈ ਤੇ ਉਹ ਆਪਣੀ ਗੱਲ ਦੱਸਣ ਲੱਗੀ। ਕਹਿਣ ਲੱਗੀ ਮੈਨੂੰ ਇੱਥੋਂ ਲੈ ਗਏ, ਰਸਤਾ ਬੜਾ ਖਰਾਬ ਸੀ, ਮੈਨੂੰ ਮਾਰਦੇ ਕੁੱਟਦੇ ਨਹੀਂ ਸੀ ਤੇ ਮੈਂ ਲੰਘੀ ਤੇ ਉੱਥੇ ਜਾ ਕੇ ਮੇਰਾ ਨਾਂ ਬੋਲਿਆ ਨਾ, ਉਹ ਕਹਿੰਦੇ ਇਹ ਸੁਰਜੀਤ ਕੌਰ ਨਹੀਂ ਹੈ, ਉਹ ਸੁਰਜੀਤ ਕੌਰ ਹੋਰ ਹੈ, ਦੂਜੀ ਨੇੜੇ ਹੀ ਹੈ, ਇਹਨੂੰ ਜਿਉਂਦੀ ਕਰ ਦਿੱਤਾ ਤੇ ਉਹ ਮਰ ਗਈ। ਕਹਿਣ ਲੱਗੀ ਜਦ ਮੈਂ ਅੱਗੇ ਗਈ ਉੱਥੇ ਇੱਕ ਨਦੀ ਆ ਗਈ, ਬਹੁਤ ਗੰਦੀ ਨਦੀ ਜਿਹਨੂੰ ਬੈਕਰਨੀ ਨਦੀ ਕਹਿੰਦੇ ਨੇ, ਕਹਿੰਦੀ ਉੱਥੇ ਉਹਦੇ ਵਿੱਚ ਬੜੇ ਬੜੇ ਜਾਨਵਰ ਮੱਛ ਕੱਛ ਪਏ, ਬੜੇ ਭਿਆਨਕ ਚੀਜ਼ਾਂ ਜਿਹੜੇ ਆਦਮੀ ਨੂੰ ਲੈ ਫੜ ਲੈ ਤੇ ਜਿਹੜੇ ਖਤਮ ਕਰ ਲੈ। ਕਹਿੰਦੀ ਮੈਂ ਹੈਰਾਨ ਵੀ ਮੈਂ ਕਿਵੇਂ ਕਰੂੰ, ਮੈਂ ਹੈਰਾਨ ਰਹਿ ਗਈ। ਇੱਕ ਛੋਟਾ ਜਿਹਾ ਸ਼ਿਕਾ ਕਿਸ਼ਤੀ ਨਿੱਕੀ ਜਿਹੀ, ਉਹ ਆ ਕੇ ਇੱਕ ਬੀਬੀ ਲੈ ਕੇ ਆ ਗਈ, ਉਹ ਲੈ ਗਈ ਤਾਂ ਮੈਨੂੰ ਪਾਰ ਲੰਘਾ ਤਾ। ਜਦ ਮੈਨੂੰ ਪਾਰ ਲੰਘੀ ਮੈਂ ਕਿਹਾ ਤੂੰ ਤਾਂ ਭੈਣ ਮੈਨੂੰ ਜਾਣਦੀ ਨਹੀਂ ਹੈ ਤੇ ਤੈਂ ਮੇਰੇ ਉੱਤੇ ਬੜਾ ਉਪਕਾਰ ਕਰਿਆ। ਕਹਿਣ ਲੱਗੀ ਮੈਂ ਤੈਨੂੰ ਜਾਣਦੀ ਹਾਂ, ਤੂੰ ਵੀ ਮੈਨੂੰ ਜਾਣਦੀ ਹੈ। ਕਹਿਣ ਲੱਗੀ ਕੀ ਹੈ ਤੇਰਾ ਨਾਂ? ਕਹਿੰਦੀ ਮੇਰਾ ਨਾਮ ਨਹੀਂ ਹੈ, ਮੈਂ ਤੇਰਾ ਪੁੰਨ ਹਾਂ। ਸੋਚ ਤੈਂ ਇੱਕ ਪੁੰਨ ਕਰਿਆ ਸੀ। ਕਹਿੰਦੀ ਉਹ ਪੁੰਨ ਏਡਾ ਵੱਡਾ ਸੀ 68 ਤੀਰਥਾਂ ਦੇ ਬਰਾਬਰ, 68 ਤੀਰਥ ਦਾ ਪੁੰਨ ਮਿਲਦਾ, 68 ਤੀਰਥ ਸਗਲ ਪੁੰਨ ਜੀਵ ਦੇ ਆ ਪ੍ਰਮਾਣ। ਜੇ ਕਿਸੇ ਜੀਵ ਤੇ ਮਜਬੂਰ, ਜੀਵ ਦੇ ਉੱਤੇ ਚਾਹੇ ਬੰਦਾ ਹੈ, ਚਾਹੇ ਪੰਛੀ ਹੈ, ਚਾਹੇ ਕੁਛ ਹੈ, ਜੇ ਉਹਦੇ ਤੇ ਦਇਆ ਕਰਦੇ ਵੇ, ਕਹਿੰਦੇ ਉਹ 68 ਤੀਰਥਾਂ ਦੇ ਫਲ ਦੇ ਬਰਾਬਰ ਹੋ ਜਾਇਆ ਕਰ। ਕਹਿਣ ਲੱਗੀ ਭੈਣ ਮੈਂ ਤਾਂ ਇਹੋ ਜਿਹਾ ਪੁੰਨ ਕੋਈ ਨਹੀਂ ਕਰਿਆ। ਕਹਿੰਦੀ ਤੇਰੇ ਯਾਦ ਨਹੀਂ ਹੈ? ਕਹਿੰਦੀ ਇੱਕ ਚਿੜੀ ਫਸ ਗਈ ਸੀ ਤੇਰੀ ਬੇਰੀ ਦੇ ਉੱਤੇ, ਬੱਚਿਆਂ ਨੇ ਪੱਕਾ ਧਾਗਾ ਬਣਤਾ ਸੀ ਉਹਦੀ, ਉਹਦੇ ਪੰਜੇ ਨਾਲ, ਉਹ ਉੜ ਗਈ, ਉੜ ਕੇ ਜਾ ਕੇ ਜਾ ਬੇਰੀ ਤੇ ਬੈਠੀ, ਉਹ ਫਸ ਗਈ। ਉਹ 2-3 ਦਿਨ ਫਸੀ, ਰੌਲਾ ਪਾਉਂਦੀ ਰਹੀ ਵੀ ਮੈਨੂੰ ਕੁਛ ਡਾਓ। ਤੂੰ ਝਾੜੂ ਦਿੰਦੀ ਸੀ, ਤੇਰੀ ਨਿਗਾਹ ਉੱਤੇ ਗਈ, ਤੇਰੇ ਮਨ ਚ ਦਿਆ ਆਈ, ਜਾ ਕੇ ਸਟੂਲ ਲਿਆਂਦਾ ਤੇ ਕੈਂਚੀ ਲਿਆਂਦੀ, ਤੈਂ ਉਹ ਧਾਗਾ ਵੱਢ ਦਿੱਤਾ ਤੇ ਉਸ ਕਿੜੀ ਦੀ ਬੰਦ ਖਲਾਸੀ ਹੋ ਗਈ। ਕਹਿੰਦੀ ਮੈਂ ਉਹ ਪੁੰਨ ਆ ਤੇਰਾ, ਨਿੱਕਾ ਜਿਹਾ ਪੁੰਨ ਕਰਿਆ ਲੇਕਿਨ ਫਲ ਕਿੱਡਾ ਵੱਡਾ ਬਣ ਗਿਆ। ਸੋ ਇਹ ਕੋਈ ਕਿਆਸ ਰਾਈਆਂ ਨਹੀਂ ਵੀ ਐਵੇਂ ਜਿਵੇਂ ਗੱਲਾਂ ਕਹਿ ਦੋ, ਇਹ ਤਾਂ ਬੀਤਣੀ ਹੋਇਆ ਭਾਈ ਸਾਰਿਆਂ ਦੇ ਨਾਲ। ਫਿਰ ਗੁਰੂ ਗ੍ਰੰਥ ਸਾਹਿਬ ਦਾ ਵਾਕ ਹੈ ਜਿਹਦੇ ਚ ਕੋਈ ਗੱਲ ਗਲਤ ਨਹੀਂ ਹੁੰਦੀ, ਇੱਕ ਤਾਂ ਨਹੀਂ ਮਿਸਾਲਾਂ, ਸੈਂਕੜੇ ਮਿਸਾਲਾਂ ਦਾ ਮੈਨੂੰ ਪਤਾ ਹੈ, ਦਰਗਾਹ ਚ ਜਾ ਕੇ ਜਿਹਨਾਂ ਨਾਲ ਕੇ ਕੀ ਬਣਿਆ ਤੇ ਫਿਰ ਜਿਉਂਦੇ ਹੋਏ ਨੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪਿਆਰਿਆ ਇਹੋ ਜਿਹਾ ਕੰਮ ਨਾ ਕਰ, ਕਿਉਂਕਿ ਜਿਹੜਾ ਤੈਂ ਕੰਮ ਕਰ ਲਿਆ ਨਾ ਉਹਦਾ ਫਲ ਤੈਨੂੰ ਭੋਗਣਾ ਹੀ ਭੋਗਣਾ ਪੈਣਾ, ਚਾਹੇ ਇੱਥੇ ਬਚ ਜਾਵੇਂ ਸੰਸਾਰ ਚ, ਪਰ ਦਰਗਾਹ ਚ ਤੂੰ ਬਚ ਨਹੀਂ ਸਕਦਾ। ਫਲ ਦਿੱਤਿਆਂ ਬਾਜ ਨਾ ਜਾਣਾ, ਫਲ ਦਿੱਤਿਆਂ ਕਰਮ ਕਰੇ ਨੇ, ਕਰਮ ਕਰਨ ਤੋਂ ਬਾਅਦ ਉਹ ਪਰਾਲਬਧ ਕਰਮ ਬਣ ਕੇ ਆ ਗਏ ਤੇ ਫਿਰ ਤਾਂ ਭੁਗਤਣੇ ਹੀ ਪੈਂਦੇ। ਬੜੀ ਮਸ਼ਹੂਰ ਇਤਿਹਾਸਕ ਸਾਖੀ ਹੈ, ਜਿਸ ਵਕਤ ਧਰਤਰਾਸ਼ਟਰ ਦੇ 100 ਪੁੱਤਰ ਮਰ ਗਏ ਮਹਾਭਾਰਤ ਦੇ ਯੁੱਧ ਦੇ ਅੰਦਰ, ਉਹ ਕ੍ਰਿਸ਼ਨ ਮਹਾਰਾਜ 5 ਪਾਂਡਵਾਂ ਨੂੰ ਲੈ ਕੇ ਪਰਚਾਉਣੀ ਕਰਨ ਵਾਸਤੇ ਉਸਦੇ ਘਰ ਜਾਂਦੇ ਨੇ। ਉੱਥੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਰਾਜਨ ਤੇਰੇ 100 ਪੁੱਤਰ ਮਰ ਗਏ ਯੁੱਧ ਦੇ ਅੰਦਰ, ਤੇ ਜਿੰਨੀਆਂ ਰਾਣੀਆਂ ਸੀ ਉਹਨਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਵਿਧਵਾ ਹੋ ਗਈਆਂ, ਬੱਚੇ ਜਿਹੜੇ ਨੇ ਯਤੀਮ ਬਣ ਗਏ, ਰਾਜ ਤੁਹਾਡੇ ਹੱਥੋਂ ਜਾਂਦਾ ਰਿਹਾ, ਬੜਾ ਅਫਸੋਸ ਹੈ। ਤੇ ਅਸੀਂ ਅਫਸੋਸ ਕਰਨ ਵਾਸਤੇ ਇਸ ਅਫਸੋਸ ਦੇ ਸਮੇਂ ਦੇ ਵਿੱਚ ਅਸੀਂ ਤੇਰੇ ਨਾਲ ਆਪਣਾ ਅਫਸੋਸ ਸਾਂਝਾ ਕਰਨ ਵਾਸਤੇ ਇੱਥੇ ਆਏ। ਚੁੱਪ ਕਰ ਰਿਹਾ, ਫਿਰ ਸੋਚ ਕੇ ਬੋਲਿਆ, ਕਹਿੰਦਾ ਕ੍ਰਿਸ਼ਨ ਮਹਾਰਾਜ ਠੀਕ ਹੈ, ਯੁੱਧ ਹੋਇਆ, ਇੱਕ ਧਿਰ ਨੇ ਹਾਰਨਾ ਸੀ, ਇੱਕ ਨੇ ਜਿੱਤਣਾ ਸੀ, ਇੱਕ ਨੇ ਮਰਨਾ ਸੀ, ਇੱਕ ਨੇ ਮਾਰਨਾ ਸੀ। ਮੇਰੇ ਬੱਚੇ ਜਿਹੜੇ ਨੇ ਮੈਦਾਨੇ ਜੰਗ 'ਚ ਚੜ੍ਹਾਈ ਕਰੇ ਨੇ, ਅਤੇ ਮੈਦਾਨੇ ਜੰਗ 'ਚ ਜੋ ਚੜ੍ਹਾਈ ਕਰਦਾ ਹੈ ਉਹ ਸਵਰਗ ਲੋਕ 'ਚ ਚਲਾ ਜਾਂਦਾ, ਇਸ ਵਾਸਤੇ ਮੈਨੂੰ ਚਿੰਤਾ ਨਹੀਂ। ਪਰ ਇੱਕ ਮੈਨੂੰ ਚਿੰਤਾ ਵੱਧ ਵੱਧ ਕੇ ਸਮਝੀ ਹੈ ਗੱਲ, ਉਹ ਇਹ ਹੈ ਕਿ ਮੈਨੂੰ ਸਜ਼ਾ ਨਹੀਂ ਸੀ ਇੰਨੀ ਮਿਲਣੀ ਚਾਹੀਦੀ, ਮੈਂ ਕੋਈ ਕਰਮ ਨਹੀਂ ਕੀਤਾ। ਉਹ ਕਹਿੰਦੇ ਤੈਨੂੰ ਕਿਵੇਂ ਪਤਾ ਵੀ ਤੈਂ ਕਰਮ ਨਹੀਂ ਕੀਤਾ, ਕਿਉਂ ਤੇ ਕਰਮਾਂ ਤੋਂ ਬਗੈਰ ਤਾਂ ਸਜ਼ਾ ਮਿਲਦੀ ਨਹੀਂ ਹੈ। ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਦੜਾ ਖੇਤ। ਜੇ ਇਹਦੇ ਵਿੱਚ ਕੰਡਿਆਈ ਬੀਜੇਗਾ ਖੇਤਾਂ ਦੀ ਕੰਡਿਆਈ ਜੰਮੂਗੀ, ਜੇ ਚੰਗੀ ਫਸਲ ਬੀਜੇਗਾ ਚੰਗੀ ਬਣੂ। ਪਰ ਜੇ ਕੰਡਿਆਈ ਬੀਜਣ ਤੋਂ ਬਾਅਦ ਤੂੰ ਇਹ ਕਹੇ ਵੀ ਮੈਨੂੰ ਕਣਕ ਮਿਲ ਜੇ, ਕਣਕ ਤਾਂ ਨਹੀਂ ਮਿਲਣੀ, ਉਹ ਤਾਂ ਜਿਹੜਾ ਕੁਛ ਤੂੰ ਬੀਜੇਗਾ ਉਹੀ ਤੈਨੂੰ ਪ੍ਰਾਪਤ ਹੋਣਾ। ਕਿੱਥੋਂ ਭਾਲਦਾ ਤੂੰ ਦਾਖ ਬਜਾਰੀਆਂ, ਕਿੱਕਰਾਂ ਦੇ ਬੀਜ ਬੀਜ ਕੇ ਪਾਲਦੇ ਦਾਖ ਬਜਾਰੀਆਂ, ਕਿੱਕਰਾਂ ਦੇ ਬੀਜ ਬੀਜ ਕੇ ਬੀਜਣ ਵੇਲੇ ਨਹੀਂ ਧਿਆਨ ਦਿੱਤਾ ਕਿ ਮੈਂ ਕਿੱਕਰਾਂ ਦੇ ਬੀਜ ਬੀਜਦਾ। ਬਹੁਤ ਸੋਹਣਾ ਲੱਗਦਾ ਬੀਜ, ਕੂੜਾ ਹੋਇਆ ਕਰਦਾ, ਸੋਹਣਾ ਸੁੰਦਰ ਉਹਦੇ ਉੱਤੇ ਰੰਗ ਹੁੰਦਾ ਤੇ ਲਕੀਰ ਹੁੰਦੀ ਹੈ ਵਿਚਾਲੇ, ਕਾਲੀ ਲਕੀਰ। ਅੰਗੂਰ ਦਾ ਜੋ ਬੀਜ ਆ ਉਹ ਚਿੱਬਾ ਖਲਿਪਾ ਹੁੰਦਾ, ਬੀਜਣ ਨੂੰ ਚੰਗੇ ਜੀ ਨਹੀਂ ਕਰਦਾ ਵੀ ਇਹ ਕੀ ਹੈ ਬੀਜ। ਪਰ ਜਦ ਫਲ ਮਿਲਦਾ ਉਹ ਕਿੱਕਰ ਹੈ, ਕੰਡੇ ਹੋ ਗਏ ਘਰ ਦੇ ਅੰਦਰ, ਕੀੜੇ ਆ ਗਏ, ਲੰਘ ਖਿੰਦੀ ਰਹਿੰਦੀ ਹੈ। ਦੂਜੇ ਪਾਸੇ ਅੰਗੂਰ ਲੱਗ ਜਾਂਦੇ ਨੇ, ਮਿੱਠੇ ਲੱਗਦੇ ਨੇ। ਹੁਣ ਉਹਦੇ ਕਹੇ ਬਈ ਮੈਨੂੰ ਮੇਰੇ ਬੀਜ ਨੂੰ ਅੰਗੂਰ ਲੱਗਣੇ ਚਾਹੀਦੇ ਸੀ। ਮਹਾਰਾਜ ਕਹਿੰਦੇ ਕਿਉਂ, ਤੈਂ ਜੋ ਕੁਛ ਕਰਿਆ ਉਹਦਾ ਤੈਨੂੰ ਫਲ ਮਿਲ ਰਿਹਾ। ਫਰੀਦਾ ਲੋੜੇ ਰਾਖ ਬਚਾਉਣੀਆਂ, ਕਿੱਕਰ ਬੀਜਿਆ ਜੱਟ, ਜੱਟ ਨੇ ਕਿੱਕਰਾਂ ਬੀਜ ਗਏ, ਕਹਿੰਦਾ ਅੰਗੂਰ ਲੱਗਣ ਲੱਗਦੇ ਨੇ ਕਦੇ। ਠੰਡਾ ਉੱਨ ਕਟਾਏ ਦਾ ਪੈਦਾ ਲੋੜ ਹੈ, ਪੱਟ ਉੱਨ ਕੱਟ ਰਿਹਾ, ਬਣ ਬਣਾ ਰਿਹਾ ਤੇ ਉੱਨ ਨੂੰ ਬੁਣ ਰਿਹਾ ਤੇ ਕਹਿੰਦਾ ਪੱਟ ਮਿਲਣਾ ਚਾਹੀਦਾ, ਰੇਸ਼ਾ ਮਿਲਣਾ ਚਾਹੀਦਾ। ਇਹ ਤਾਂ ਜਿਹਾ ਬੀਜਿਆ ਸੋ ਰੋਣਾ, ਕਰਮਾਂ ਸੰਦਰਾ ਫਿਰ ਪੁਰਾਣੀਆਂ ਵੀ ਬੇਅੰਤ ਸਾਖੀਆਂ ਨੇ ਤੇ ਵਰਤਦੀਆਂ ਵੀ ਰੋਜ਼ ਨੇ। ਗੋਬਿੰਦਗੜ ਇੱਕ ਕਾਲੇ ਮੂੰਹ ਵਾਲਾ ਸੰਤ ਹੋਇਆ ਕਰਦਾ ਸੀ। ਜਦ ਮੈਂ ਇੱਥੇ ਚੰਡੀਗੜ੍ਹ ਰਹਿੰਦਾ ਸੀ ਪਹਿਲਾਂ, ਜਦ ਉਹ ਆਇਆ ਕਰਦਾ ਸੀ, ਲੋਕ ਉਹਨੂੰ ਘਰ ਲੈ ਜਾਂਦੇ ਸੀ, ਬੜੀ ਸੇਵਾ ਹੁੰਦੀ ਸੀ। ਇੱਕ ਦਿਨ ਮੇਰੇ ਮਿਲਣ ਵਾਲਾ ਸੀ ਪ੍ਰੇਮੀ, ਉਹ ਕਹਿਣ ਲੱਗਿਆ ਸੰਤ ਜੀ ਤੁਸੀਂ ਤਾਂ ਬੜਾ ਤਪ ਕਰਿਆ। ਕਹਿੰਦਾ ਮੈਂ ਨੀ ਤਪ ਕਰਿਆ, ਤੂੰ ਮੇਰੇ ਬਾਰੇ ਜਾਣਦਾ ਨੀ, ਜੇ ਮੈਂ ਦੱਸ ਦਿੱਤਾ ਤੂੰ ਮੈਨੂੰ ਘਰ ਨੀ ਬਣ ਦੇਣਾ। ਕਹਿੰਦਾ ਕੀ ਗੱਲ? ਕਹਿੰਦਾ ਕਾਹਨੂੰ ਪੁੱਛਦਾ? ਕਹਿੰਦਾ ਨਹੀਂ ਮਹਾਰਾਜ ਜ਼ਰੂਰ ਦੱਸੋ। ਕਹਿੰਦਾ ਮੈਂ ਗੋਬਿੰਦਗੜ੍ਹ ਇੱਕ ਸੇਠ ਜਿਸਦੀ ਆਇਰਨ ਮਿਲ ਸੀ ਉਹਦਾ ਮੁਨੀਮ ਹੋਇਆ ਕਰਦਾ ਸੀ। ਉਹ ਸੇਠ ਮੇਰੇ ਤੇ ਬਹੁਤ ਵਿਸ਼ਵਾਸ ਕਰਦਾ ਸੀ ਤੇ ਮੇਰੇ ਘਰ ਵਾਲੀ ਦੇ ਉੱਤੇ ਤਾਂ ਬਹੁਤ ਹੀ ਕਰਦਾ ਸੀ ਮੇਰੇ ਤੋਂ ਵੀ ਜਾਣ। ਅਸੀਂ ਸਲਾਹ ਬਣਾਈ ਵੀ ਇਹ ਮਿਲ ਆਪਣੇ ਕਾਬੂ ਕਿਵੇਂ ਆਵੇ। ਉਹ ਇਹ ਕਰਿਆ ਕਿ ਅਸੀਂ ਉਹਨੇ ਪਾਵਰ ਆਫ ਅਟਾਰਨੀ ਦੇ ਤੀ ਮੈਨੂੰ ਜਨਰਲ, ਤੇ ਉਹਦੇ ਨਾਲ ਅਸੀਂ ਪਾਵਰ ਆਫ ਅਟਾਰਨੀ ਦੇ ਉੱਤੇ ਦਸਤਖਤ ਕਰਾ ਲਏ ਧੋਖੇ ਨਾਲ। ਉਹਨੂੰ ਨਹੀਂ ਪਤਾ ਵੀ ਮੈਂ ਦੇ ਤੀ, ਜਿੱਥੇ ਹਜ਼ਾਰਾਂ ਕਾਗਜ਼ਾਂ ਤੇ ਦਸਤਖਤ ਕਰਦਾ ਸੀ ਉੱਥੇ ਉਹਨੇ ਕਰਦਾ, ਹਨੇਰੇ ਚ ਗਾ ਉਹ ਹਨੇਰੇ ਚ ਕਰੀ ਜਾਂਦਾ ਸੀ, ਚਾਹੇ ਪ੍ਰਨੋਟਾਂ ਤੇ ਕਰਾ ਲਓ, ਵਿਸ਼ਵਾਸ ਕਰਦਾ ਸੀ। ਕਹਿਣ ਲੱਗਿਆ ਫਿਰ ਉਹਦੇ ਬੇਸ ਦੇ ਉੱਤੇ ਮੈਂ ਉਹਦੀ ਮਿਲ ਜਿਹੜੀ ਸੀ ਆਪਣੇ ਨਾਂ ਕਰਾ ਲਈ, ਲੈ ਕਰਾ ਲਈ। ਚਾਰ ਪੰਜ ਸਾਲ ਲੰਘ ਗਏ, ਉਹਨੂੰ ਨਹੀਂ ਪਤਾ ਲੱਗਿਆ। ਉਹਦੇ ਬਾਅਦ ਕਹਿਣ ਲੱਗਿਆ ਕਿ ਮੈਂ ਮੇਰਾ ਵਤੀਰਾ ਬਦਲ ਗਿਆ। ਤੇ ਇੱਕ ਦਿਨ ਉਹ ਕਹਿਣ ਲੱਗਿਆ ਮਨੀਮ ਸਾਹਿਬ ਤੂੰ ਤਾਂ ਐਂ ਕਰਦਾ ਜਿਵੇਂ ਤੂੰ ਮਾਲਕ ਹੁੰਦਾ ਤੇ ਮੈਂ ਮਨੀਮ ਹਾਂ। ਉਹ ਕਹਿੰਦਾ ਹਾਂ ਸ਼ੇਰ ਜੀ ਮੈਂ ਮਾਲਕ ਹਾਂ, ਤੂੰ ਮੁਨੀਮ ਨੀ, ਕੁਛ ਵੀ ਨਹੀਂ ਹੈ, ਇਹ ਤਾਂ ਮੇਰੀ ਮਿਹਰਬਾਨੀ ਹੈ, ਤੈਨੂੰ ਮੈਂ ਖਾਣ ਪੀਣ ਨੂੰ ਕੁਛ ਦੇ ਹੀ ਜਾਂਦਾ। ਕਹਿੰਦਾ ਹੈ ਇਹ ਕੀ ਗੱਲ ਕਰਦਾ? ਕਹਿੰਦਾ ਗੱਲ ਕੀ ਕਰਨੀ ਹੈ, ਇਹ ਮਿਲ ਤਾਂ ਮੇਰੇ ਨਾਂ ਆ ਚੁੱਕੀ ਹੈ, ਨਹੀਂ ਇਤਬਾਰ ਆਉਂਦਾ ਤੈਨੂੰ ਦਾਖਲ ਖਾਰਜ ਕਿਹਾ ਕੀ ਉਖੜਿਆ ਹੋਇਆ ਕਾਗਜ਼ ਦਿਖਾ ਦਿੰਦਾ। ਜਦ ਉਹਨੇ ਸ਼ੇਖ ਨੇ ਪੜ੍ਹਿਆ ਕੋਈ ਚਾਰਾ ਜੋਈ ਤਾਂ ਕੀ ਕਰਨੀ ਸੀ, ਐਡਾ ਸਦਮਾ ਉਹਨੂੰ ਪਹੁੰਚਿਆ, ਹਰਟ ਫੇਲ ਹੋ ਕੇ ਮਰ ਗਿਆ। ਹੈ ਐਡਾ ਬੇਵਿਸ਼ਵਾਸ, ਐਡਾ ਮੈਨੂੰ ਧੋਖਾ, ਔਰ ਉਹ ਵੀ ਮੇਰੇ ਬੰਦਿਆਂ ਤੋਂ। ਕਹਿਣ ਲੱਗਿਆ ਵੀ ਸਾਡੇ ਔਲਾਦ ਨਹੀਂ ਸੀ, ਦਸ ਮਹੀਨੇ ਬਾਅਦ ਇੱਕ ਲੜਕਾ ਬੜਾ ਹੀ ਸੁੰਦਰ ਪੈਦਾ ਹੋਇਆ, ਬੜੀਆਂ ਸਾਨੂੰ ਖੁਸ਼ੀਆਂ ਹੋਈਆਂ। ਲੋਕ ਕਹਿੰਦੇ ਨੇ ਪਾਪ ਦਾ ਫਲ ਮਿਲਦਾ। ਕਹਿੰਦਾ ਮੈਂ ਕਿਹਾ ਸਭ ਫਜ਼ੂਲ ਗੱਲਾਂ, ਅੰਦਰੋਂ ਜਾਣਦਾ ਸੀ ਮੈਂ ਤੇ ਮੇਰੇ ਘਰ ਵਾਲੇ ਵੀ ਅਸੀਂ ਬੜਾ ਭਾਰਾ ਪਾਪ ਕਰਿਆ, ਜੇ ਸਾਨੂੰ ਫਲ ਮਿਲਦਾ ਤਾਂ ਸਾਡੇ ਬੱਚਾ ਕਿਉਂ ਹੁੰਦਾ, ਕਿਉਂਕਿ ਲੇਟ ਉਮਰ ਚ ਹੋਇਆ ਸਾਡੇ, ਸਾਨੂੰ ਤਾਂ ਹੋਰ ਬਖਸ਼ਿਸ਼ ਹੋ ਗਈ ਰੱਬ ਵੱਲੋਂ, ਇਹ ਸਭ ਫਜ਼ੂਲ ਨੇ ਗੱਲਾਂ। ਕਹਿਣ ਲੱਗਿਆ ਬੱਚਾ ਵੱਡਾ ਹੋ ਗਿਆ 18 ਸਾਲ ਦਾ, ਇੰਨਾ ਸੁੰਦਰ ਬੱਚਾ, ਇੰਨਾ ਸੋਹਣਾ ਜਿਵੇਂ ਰੱਬ ਨੇ ਵਿਹਲੇ ਬੈਠ ਕੇ ਬਣਾਇਆ ਹੁੰਦਾ, ਜਿਹੜਾ ਵੀ ਦੇਖੇ ਉਹਨੂੰ ਪਿਆਰ ਕਰੇ। ਅਖੀਰ ਉਹਨੂੰ TB ਦੀ ਬਿਮਾਰੀ ਹੋ ਗਈ। ਉਹਨਾਂ ਦਿਨਾਂ 'ਚ TB ਦੀ ਬਿਮਾਰੀ ਦਾ ਇਲਾਜ ਨਹੀਂ ਸੋਇਆ ਕਰਦਾ ਜਿਵੇਂ ਅੱਜ ਕੱਲ੍ਹ ਏਡਸ ਦਾ ਨਹੀਂ ਹੁੰਦਾ, ਲੇਕਿਨ ਮੈਂ ਉਹਦੇ ਇਲਾਜ ਵਾਸਤੇ ਉਸਨੂੰ ਯੂਰਪ 'ਚ ਭੇਜਿਆ। ਸਵਿਟਰਲੈਂਡ ਦੇ ਵਿੱਚ ਐਸੇ ਥਾਂ ਨੇ ਜਿਵੇਂ ਕਸ਼ਮੀਰ ਵਿੱਚ ਨੇ ਜਿੱਥੇ ਬਿਮਾਰ ਰਾਜੀ ਹੋ ਜਾਇਆ ਕਰ, ਉੱਥੇ ਵੀ ਮੈਂ ਭੇਜਿਆ। ਖਰਚਾ ਬਹੁਤ ਹੁੰਦਾ ਸੀ, ਅਖੀਰ ਪੈਸੇ ਖਤਮ ਹੋ ਗਏ ਅਤੇ ਮੈਂ ਉਹਨੂੰ ਵਾਪਸ ਬੁਲਾ ਲਿਆ। ਮਿਲ ਵੀ ਮੈਂ ਵੇਚ ਦਿੱਤੀ, ਘਰ ਵੀ ਵੇਚ ਦਿੱਤਾ, ਕੋਈ ਚੀਜ਼ ਨਾ ਮੇਰੇ ਕੋਲ। ਇੱਕ ਦਿਨ ਉਹ ਬੱਚਾ ਹੱਸਿਆ, ਮੈਂ ਤੇ ਮੇਰੇ ਘਰ ਵਾਲੀ ਚਲੇ ਗਏ ਵੀ ਇਹ ਹੱਸਦਾ। ਅਸੀਂ ਕਿਹਾ ਬੇਟਾ ਤੂੰ ਹੱਸਦਾ? ਕਹਿੰਦਾ ਮੈਂ ਕੋਈ ਕੌਤਕ ਦੇਖਿਆ ਕੁਦਰਤ ਦਾ। ਕਹਿੰਦੇ ਸਾਨੂੰ ਦੱਸ। ਕਹਿੰਦਾ ਮੈਂ ਤਾਂ ਦੱਸੂ ਜੇ ਸੱਚੋ ਸੱਚ ਦੱਸੋਗੇ, ਜੇ ਝੂਠ ਬੋਲੋਗੇ ਫੇਰ ਨਹੀਂ। ਕਹਿੰਦੇ ਪੁੱਛ। ਕਹਿੰਦਾ ਮਿਲ ਤੁਹਾਡੀ ਹੈ? ਕਹਿੰਦਾ ਮੈਂ ਕਿਹਾ ਨਾ ਬਿਲਕੁਲ ਨਹੀਂ। ਕਿਹਦੀ ਸੀ? ਕਹਿੰਦੇ ਇੱਕ ਸੇਠ ਸੀਗਾ। ਤੁਹਾਡੇ ਨਾਂ ਕਿਵੇਂ ਆ ਗਈ? ਕਹਿੰਦੇ ਅਸੀਂ ਧੋਖਾ ਦਿੱਤਾ ਹੁਣ, ਬੇਵਿਸ਼ਵਾਸੀ ਕਿਰਤ ਕਰਤਾ ਅਸੀਂ ਦਿਖਾਈ।